ਸਲੋਕ ਮਹੱਲਾ ਤੀਜਾ। ਗੁਰਮੁਖ ਧਿਆਨ ਸਹਿਜ ਤੁਨ ਉਪਜੈ, ਸੱਚ ਨਾਮ ਚਿਤ ਲਾਇਆ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਫੇਰ ਗੁਰਮੁਖਾਂ ਦੀ ਅਵਸਥਾ ਦਾ ਨਿਰਣਾ ਕਰ ਰਹੇ ਹਨ। ਗੁਰਮੁਖ ਧਿਆਨ ਸਹਿਜ ਤੁਨ ਉਪਜੈ, ਸੱਚ ਨਾਮ ਚਿਤ ਲਾਇਆ। ਗੁਰਮੁਖ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ? ਗੁਰਮੁਖ ਧਿਆਨ, ਜਿਹੜਾ ਗੁਰਮੁਖ ਹੈ ਉਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਧਿਆਨ ਜੋੜਦਾ ਹੈ। ਧਿਆਨ ਤਰੋ ਤਿਹ ਕੋ ਮਨਮੈ, ਜਿਹ ਕੋ ਮੈਂ ਤੋਜ ਸਭੈ ਜਗਸ਼ਾਇਓ, ਤੇ ਸਹਿਜ ਤੁਨ ਉਪਜੈ। ਫਿਰ ਉਹਦੇ ਅੰਦਰ ਸਹਿਜ ਦੀ ਧੁਨੀ, ਸਿਮਰਨ ਦੀ ਰੋਹ ਪ੍ਰਗਟ ਹੋ ਜਾਂਦੀ। ਜਿਹੜਾ ਵਾਹਿਗੁਰੂ ਦੇ ਚਰਨਾਂ ਵਿੱਚ ਧਿਆਨ ਜੋੜਦਾ ਹੈ, ਫਿਰ ਉਹਦੇ ਅੰਦਰ ਅੰਤਰ ਆਤਮਾ ਨਾਮ ਦੀ, ਸਿਮਰਨ ਦੀ ਮਦਰ ਧੁਨੀ ਪ੍ਰਗਟ ਹੋ ਜਾਂਦੀ ਹੈ। ਸੱਚ ਨਾਮ ਚਿੱਤ ਲਾਇਆ, ਤੇ ਫਿਰ ਉਸਨੇ ਸੱਚੇ ਨਾਮ ਦੇ ਵਿੱਚ ਹਮੇਸ਼ਾ ਲਈ ਆਪਣਾ ਚਿੱਤ ਜੋੜ ਲਿਆ। ਗੁਰਮੁਖ ਅੰਦਨ ਰਹਿ ਰੰਗ ਰਾਤਾ, ਹਰ ਕਾ ਨਾਮ ਮਨ ਪਾਇਆ। ਉਹ ਗੁਰਮੁਖ ਪਿਆਰਾ ਦਿਨ ਰਾਤ ਅਕਾਲ ਪੁਰਖ ਵਾਹਿਗੁਰੂ ਦੇ ਰੰਗ ਵਿੱਚ ਰੰਗਿਆ ਰਹਿੰਦਾ। ਹਰ ਕਾ ਨਾਮ ਮਨ ਪਾਇਆ, ਕਿਉਂਕਿ ਵਾਹਿਗੁਰੂ ਦਾ ਨਾਮ ਹੀ ਉਹਨੂੰ ਮਨ ਦੇ ਵਿੱਚ ਪਾਇਆ, ਮਨ ਦੇ ਵਿੱਚ ਚੰਗਾ ਲੱਗਿਆ। ਇਸੇ ਲਈ ਉਹ ਗੁਰਮੁਖ ਪਿਆਰਾ ਦਿਨ ਰਾਤ ਵਾਹਿਗੁਰੂ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ। ਗੁਰਮੁਖ ਹਰ ਵੇਖਿਆ ਹੈ, ਗੁਰਮੁਖ ਹਰ ਬੋਲਿਆ ਹੈ, ਗੁਰਮੁਖ ਹਰ ਸਹਿਜ ਰੰਗ ਲਾਇਆ। ਉਹ ਗੁਰਮੁਖ ਵਿਅਕਤੀ ਹਰ ਥਾਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਵੇਖਦਾ ਹੈ। ਦੋਏ ਦੋਏ ਲੋਚਨ ਪੇਖਾ, ਹਉ ਹਰ ਬਿਨ ਔਰ ਨਾ ਦੇਖਾ, ਨੈਣ ਰਹੇ ਰੰਗ ਲਾਈ, ਆ ਬੇਗਲ ਕਹਿਣ ਨਾ ਜਾਈ। ਗੁਰਮੁਖ ਹਰ ਬੋਲਿਆ ਹੈ, ਤੇ ਉਹ ਗੁਰਮੁਖ ਆਪਣੇ ਮੁਖ ਤੋਂ ਵੀ ਵਾਹਿਗੁਰੂ ਦੇ ਨਾਮ ਨੂੰ ਹੀ ਜਪਦਾ ਹੈ। ਗੁਰਮੁਖ ਹਰ ਸਹਿਜ ਰੰਗ ਲਾਇਆ, ਉਸ ਗੁਰਮੁਖ ਨੇ ਸਹਿਜ ਦਾ ਅਰਥ ਵੀ ਸੁਤੇ ਸਿੱਧ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਆਪਣਾ ਪ੍ਰੇਮ ਲਾਇਆ ਹੈ। ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੇ, ਤਿਮਰ ਅਗਿਆਨ ਅੰਧੇਰ ਚੁਕਾਇਆ। ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਨੇ, ਉਸ ਗੁਰਮੁਖ ਨੂੰ ਯਥਾਰਥ ਗਿਆਨ, ਦੈਵੀ ਗਿਆਨ, ਵਾਸਤਵ ਗਿਆਨ ਪ੍ਰਾਪਤ ਹੋ ਜਾਂਦਾ ਹੈ। ਕਿਉਂ? ਤਿਮਰ ਅਗਿਆਨ ਅੰਧੇਰ ਚੁਕਾਇਆ, ਉਸਨੇ ਅਗਿਆਨ ਦਾ ਹਨੇਰਾ ਨਾਸ ਕਰ ਦਿੱਤਾ। ਕਿਉਂਕਿ ਜਿਸਨੇ ਅਗਿਆਨ ਦਾ ਹਨੇਰਾ ਦੂਰ ਕਰ ਦਿੱਤਾ ਹੋਵੇ, ਫਿਰ ਉਹਨੂੰ ਯਥਾਰਥ ਗਿਆਨ ਪ੍ਰਾਪਤ ਹੋ ਜਾਂਦਾ ਹੈ। ਜਿਸਨੂੰ ਕਰਮ ਹੋਵੇ ਤੁਰ ਪੂਰਾ, ਤਿਨ ਗੁਰਮੁਖ ਹਰ ਨਾਮ ਤੇ ਆਇਆ। ਅਗਿਆਨ ਦਾ ਹਨੇਰਾ ਕਿਵੇਂ ਦੂਰ ਹੁੰਦਾ ਹੈ? ਹਜ਼ੂਰ ਕਹਿੰਦੇ ਨੇ, ਜਿਸਨੂੰ ਕਰਮ ਹੋਵੇ ਤੁਰ ਪੂਰਾ, ਵੀ ਜਿਸ ਦੇ ਮੱਥੇ ਉੱਤੇ ਤੁਰ ਦੁਰਗਾਹ ਤੋਂ ਪੂਰਾ ਕਰਮ ਲਿਖਿਆ ਹੋਵੇ, ਪੂਰਾ ਪਾਗ ਲਿਖਿਆ ਹੋਵੇ। ਤਿਨ ਗੁਰਮੁਖ ਹਰ ਨਾਮ ਤੇ ਆਇਆ, ਵੀ ਉਸਨੇ ਗੁਰੂ ਦੁਆਰਾ ਗੁਰੂ ਦੀ ਸ਼ਰਨ ਵਿੱਚ ਪੈ ਕੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਧਿਆਇਆ, ਤੇ ਜਿਹਨੇ ਗੁਰਮੁਖ ਬਣ ਕੇ ਗੁਰੂ ਰਾਹੀਂ ਵਾਹਿਗੁਰੂ ਦੇ ਨਾਮ ਨੂੰ ਧਿਆਇਆ, ਤੇ ਫਿਰ ਉਹਦਾ ਅਗਿਆਨ ਦਾ ਹਨੇਰਾ ਸਤਿਗੁਰੂ ਨੇ ਦੂਰ ਕਰ ਦਿੱਤਾ। ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ, ਤੇ ਉਸਨੂੰ ਇਉਂ ਗਿਆਨ ਪ੍ਰਾਪਤ ਹੋ ਗਿਆ। ਮਹੱਲਾ ਤੀਜਾ। ਸਤਿਗੁਰ ਜਿਨ੍ਹਾਂ ਨਾ ਸੇਵਿਓ, ਸ਼ਬਦ ਨਾ ਲੱਗੋ ਪਿਆਰ। ਲਓ ਹੁਣ ਅੱਗੇ ਮਨਮੁੱਖਾਂ ਦੀ ਅਵਸਥਾ ਦਾ ਜ਼ਿਕਰ ਕਰਦੇ ਹਨ। ਸਤਿਗੁਰ ਜਿਨ੍ਹਾਂ ਨਾ ਸੇਵਿਓ, ਜਿਨ੍ਹਾਂ ਨੇ ਭਾਈ ਸਤਿਗੁਰੂ ਦੀ ਸੇਵਾ ਹੀ ਨਹੀਂ ਕੀਤੀ। ਕਈ ਇਹੋ ਜਿਹੇ ਵੀ ਮਨਮੁੱਖ ਨੇ, ਉਹ ਕਹਿੰਦੇ ਸੇਵਾ ਕਰਨ ਦੀ ਲੋੜ ਹੀ ਕੀ ਹੈ, ਸੇਵਾ ਕਰਕੇ ਕੀ ਮਿਲਦਾ। ਜਿਨ੍ਹਾਂ ਨੇ ਸਤਿਗੁਰੂ ਦੀ ਸੇਵਾ ਹੀ ਨਹੀਂ ਕੀਤੀ, ਸ਼ਬਦ ਨਾ ਲੱਗੋ ਪਿਆਰ, ਤੇ ਜਿਨ੍ਹਾਂ ਦਾ ਸ਼ਬਦ ਦੇ ਨਾਲ, ਗੁਰਬਾਣੀ ਦੇ ਨਾਲ ਵੀ ਪਿਆਰ ਨਹੀਂ ਲੱਗਿਆ, ਭਾਵ ਕਦੇ ਨਾ ਬਾਣੀ ਸੁਣਦੇ ਨੇ, ਨਾ ਅੰਮ੍ਰਿਤ ਵੇਲੇ ਉੱਠ ਕੇ ਆਪ ਪਾਠ ਕਰਦੇ ਹਨ। ਸਹਿਜੇ ਨਾਮ ਨਾ ਧਿਆਇਆ, ਕਿਤੇ ਆਇਆ ਸੰਸਾਰ। ਕਦੇ ਆਪਣੇ ਮਨ ਨੂੰ ਸ਼ਾਂਤ ਕਰਕੇ, ਏਕਾਗਰ ਕਰਕੇ, ਕਦੇ ਉਹਨਾਂ ਨੇ ਨਾਮ ਨੂੰ ਵੀ ਨਹੀਂ ਧਿਆਇਆ, ਕਿਤ ਆਇਆ ਸੰਸਾਰ। ਹਜ਼ੂਰ ਕਹਿੰਦੇ, ਇਹੋ ਜਿਹਾ ਮਨੁੱਖ ਆਇਆ ਕਾਹਦੇ ਲਈ ਆ ਸੰਸਾਰ ਦੇ ਵਿੱਚ? ਉਹਨੂੰ ਤੇ ਆਉਣ ਦੀ ਲੋੜ ਹੀ ਕੋਈ ਨਹੀਂ ਸੀ, ਉਹ ਤੇ ਨਾ ਹੀ ਆਉਂਦਾ ਤਾਂ ਵੀ ਚੰਗੀ ਗੱਲ ਸੀ। ਫਿਰ ਜੂਨੀ ਪਾਈਐ, ਵਿਸ਼ਟਾ ਸਦਾ ਖੁਆਰ। ਹਜ਼ੂਰ ਕਹਿੰਦੇ ਨੇ, ਉਸ ਮਨਮੁੱਖ ਬੰਦੇ ਨੂੰ ਮੁੜ ਮੁੜ ਕੇ ਜੂਨਾਂ ਦੇ ਵਿੱਚ ਪਾਇਆ ਜਾਂਦਾ ਹੈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਏ ਜ਼ਮੀਨ ਕੁਰੰਗਾ। ਵਿਸ਼ਟਾ ਸਦਾ ਖੁਆਰ, ਤੇ ਵਿਸ਼ਿਆਂ ਦੇ ਵਿਸ਼ਟਾ ਦੇ ਵਿੱਚ, ਤੇ ਫਿਰ ਅੱਗੇ ਨਰਕਾਂ ਦੀ ਗੰਦਗੀ ਦੇ ਵਿੱਚ ਹਮੇਸ਼ਾ ਲਈ ਖੁਆਰ ਹੁੰਦਾ ਰਹਿੰਦਾ ਹੈ। ਕੂੜੇ ਲਾਲਚ ਲੱਗਿਆ, ਨਾ ਉਰਵਾਰ ਨਾ ਪਾਰ। ਉਹ ਮਨਮੁੱਖ ਆਦਮੀ ਝੂਠੇ ਲਾਲਚ ਦੇ ਵਿੱਚ ਲੱਗਿਆ ਹੋਇਆ ਹੈ। ਝੂਠੇ ਲਾਲਚ ਵਿੱਚ ਫਸ ਕੇ ਨਾ ਉਰਵਾਰ ਨਾ ਪਾਰ ਤੇ ਨਾ ਉਹਨੂੰ ਉਰਵਾਰ ਦਾ ਅਰਥ ਹੈ ਵੀ ਇਸ ਸੰਸਾਰ ਦਾ ਹੀ ਸੁੱਖ ਉਸ ਨੂੰ ਮਿਲਦਾ ਹੈ ਤੇ ਨਾ ਹੀ ਪਾਰ ਅੱਗੇ ਪ੍ਰਲੋਕ ਦਾ ਸੁੱਖ ਉਸ ਨੂੰ ਪ੍ਰਾਪਤ ਹੁੰਦਾ ਹੈ, ਨਾ ਇੱਥੇ ਉਸ ਨੂੰ ਕੋਈ ਜੀਵਨ ਦਾ ਆਨੰਦ ਮਿਲਦਾ ਹੈ ਤੇ ਨਾ ਹੀ ਅੱਗੇ ਪ੍ਰਲੋਕ ਵਿੱਚ ਕੋਈ ਪ੍ਰਲੋਕ ਦਾ ਆਨੰਦ ਮੁਕਤੀ ਦਾ ਆਨੰਦ ਉਸ ਨੂੰ ਪ੍ਰਾਪਤ ਹੁੰਦਾ ਹੈ। ਨਾਨਕ ਗੁਰਮੁਖ ਉਭਰੇ ਜੇ ਆਪ ਮੇਲੇ ਕਰਤਾਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਨਾਨਕ ਗੁਰਮੁਖ ਉਭਰੇ, ਬਈ ਉਹ ਗੁਰਮੁਖ ਇਸ ਸੰਸਾਰ ਤੋਂ ਤੇ ਅੱਗੇ ਨਰਕ ਤੋਂ ਬਚੇ ਹਨ ਜੇ ਆਪ ਮੇਲੇ ਕਰਤਾਰ, ਜਿਨ੍ਹਾਂ ਨੂੰ ਕਰਤਾਰ ਅਕਾਲ ਪੁਰਖ ਵਾਹਿਗੁਰੂ ਨੇ ਆਪ ਕਿਰਪਾ ਕਰਕੇ ਆਪਣੇ ਨਾਲ ਮੇਲਿਆ ਹੈ, ਉਹ ਗੁਰਮੁਖ ਭਾਈ ਵਿਸ਼ੇ ਵਿਕਾਰਾਂ ਤੋਂ ਤੇ ਅੱਗੇ ਨਰਕਾਂ ਦੀ ਗੰਦਗੀ ਤੋਂ ਬਚੇ ਹਨ। ਪੌੜੀ ਭਗਤ ਸੱਚਾ ਦਰ ਸੋਹਦੇ ਸੱਚਾ ਸ਼ਬਦ ਰਹਾਏ। ਹੁਣ ਪੌੜੀ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਭਗਤਾਂ ਦੀ ਭਗਤੀ ਕਰਨ ਵਾਲੇ ਗੁਰਮੁਖਾਂ ਦੀ ਮਹਿਮਾ ਉਚਾਰਨ ਕਰਦੇ ਹਨ। ਭਗਤ ਸੱਚਾ ਦਰ ਸੋਹਦੇ, ਵਾਹਿਗੁਰੂ ਦੇ ਭਗਤ ਉਸ ਵਾਹਿਗੁਰੂ ਦੇ ਸੱਚੇ ਦਰ ਸੱਚਖੰਡ ਦਰਬਾਰ ਦੇ ਵਿੱਚ ਸੋਭਾ ਪਾਉਂਦੇ ਹਨ। ਸੱਚਾ ਸ਼ਬਦ ਰਹਾਏ, ਕਿਉਂਕਿ ਉਹ ਸੱਚੇ ਸ਼ਬਦ ਦੇ ਨਾਲ ਜੁੜੇ ਰਹਿੰਦੇ ਹਨ। ਹਰ ਕੀ ਪ੍ਰੀਤ ਤੈਨ ਉਪਜੀ ਹਰ ਪ੍ਰੇਮ ਕਸਾਏ। ਹਜ਼ੂਰ ਕਹਿੰਦੇ ਨੇ ਉਹਨਾਂ ਦੇ ਅੰਦਰ ਵਾਹਿਗੁਰੂ ਦੀ ਪ੍ਰੀਤੀ ਭਾਵ ਉਹਦਾ ਪਿਆਰ ਪੈਦਾ ਹੋ ਜਾਂਦਾ ਹੈ। ਹਰ ਪ੍ਰੇਮ ਕਸਾਏ ਤੇ ਵਾਹਿਗੁਰੂ ਦੇ ਪ੍ਰੇਮ ਦੀ ਖਿੱਚ ਹਮੇਸ਼ਾ ਲਈ ਉਹਨਾਂ ਨੂੰ ਬਣੀ ਰਹਿੰਦੀ ਹੈ। ਉਹਨਾਂ ਦੇ ਅੰਦਰ ਵਾਹਿਗੁਰੂ ਦੀ ਪ੍ਰੀਤੀ ਮੁਹੱਬਤ ਪੈਦਾ ਹੁੰਦੀ ਹੈ ਤੇ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਹਮੇਸ਼ਾ ਲਈ ਉਹਨਾਂ ਦੇ ਮਨ ਆਕਰਸ਼ਿਤ ਰਹਿੰਦੇ ਹਨ। ਹਰ ਰੰਗ ਰਹੇ ਸਦਾ ਰੰਗ ਰਾਤੇ ਰਸਨਾ ਹਰ ਰਸ ਪਿਆਏ। ਹਰ ਰੰਗ ਰਹੇ, ਹਜ਼ੂਰ ਕਹਿੰਦੇ ਉਹ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਮਸਤ ਰਹਿੰਦੇ ਨੇ ਤੇ ਸਦਾ ਰੰਗ ਰਾਤੇ ਤੇ ਹਮੇਸ਼ਾ ਲਈ ਵਾਹਿਗੁਰੂ ਦੇ ਪਿਆਰ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ। ਰਸਨਾ ਹਰ ਰਸ ਪਿਆਏ ਤੇ ਉਹ ਰਸਨਾ ਦੁਆਰਾ ਵਾਹਿਗੁਰੂ ਦਾ ਨਾਮ ਜਪ ਕੇ ਤੇ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਆਪ ਵੀ ਪੀਂਦੇ ਨੇ ਤੇ ਦੂਸਰਿਆਂ ਨੂੰ ਵੀ ਪਿਆਉਂਦੇ ਹਨ। ਸਫਲ ਜਨਮ ਜਿਨੀ ਗੁਰਮੁਖ ਜਾਤਾ ਹਰ ਜੀਉ ਹਿਰਦੈ ਵਸਾਏ। ਹਜ਼ੂਰ ਕਹਿੰਦੇ ਉਹਨਾਂ ਗੁਰਮੁਖਾਂ ਦਾ ਜਨਮ ਸਫਲ ਹੋ ਗਿਆ ਹੈ ਜਿਨ੍ਹਾਂ ਨੇ ਗੁਰੂ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਲਿਆ ਹੈ। ਜਾਣਿਆ ਹੀ ਨਹੀਂ, ਹਰ ਜੀਉ ਹਿਰਦੈ ਵਸਾਏ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਜੀਉ ਸਤਿਕਾਰ ਦਾ ਬੋਧਕ ਹੈ ਤੇ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ, ਬਈ ਉਹਨਾਂ ਗੁਰਮੁਖਾਂ ਦਾ ਜਨਮ ਸਫਲ ਹੋਇਆ ਹੈ। ਬਾਜ ਗੁਰੂ ਫਿਰੈ ਬਿਲ ਲਾਂਦੀ ਦੂਜੇ ਪਾਏ ਖੁਆਏ। ਹਜ਼ੂਰ ਕਹਿੰਦੇ ਨੇ ਬਿਨਾਂ ਗੁਰੂ ਤੋਂ ਜਿੰਨੀ ਵੀ ਸ੍ਰਿਸ਼ਟੀ ਹੈ ਰੋਂਦੀ ਕੁਰਲਾਉਂਦੀ ਫਿਰਦੀ ਹੈ, ਦੂਜੇ ਪਾਏ ਖੁਆਏ ਤੇ ਵਾਹਿਗੁਰੂ ਨੂੰ ਛੱਡ ਕੇ ਹੋਰ ਦੂਜੇ ਪਾਸੇ ਪ੍ਰੇਮ ਕਰਕੇ ਖੁਆਏ, ਹਮੇਸ਼ਾ ਲਈ ਉਹ ਆਪ ਵੀ ਭੁੱਲੇ ਨੇ ਤੇ ਦੂਜਿਆਂ ਨੂੰ ਵੀ ਭੁੱਲ ਦੇ ਵਿੱਚ ਪਾਉਂਦੇ ਨੇ। ਅਥਵਾ ਦੂਜੇ ਪਾਏ ਖੁਆਏ, ਦੂਜੇ ਪਾਸੇ ਪ੍ਰੇਮ ਕਰਕੇ ਖੁਆਏ ਦਾ ਅਰਥ ਵੀ ਉਹ ਆਪ ਵੀ ਖੁੰਝੇ ਹੋਏ ਨੇ ਤੇ ਉਹ ਦੂਸਰਿਆਂ ਨੂੰ ਵੀ ਰਸਤੇ ਦੇ ਵਿੱਚ ਹੀ ਰੋਕੀ ਰੱਖਦੇ ਨੇ। ਅਥਵਾ ਦੂਜੇ ਪਾਏ ਖੁਆਏ, ਉਹ ਦੁਵੈਤ ਭਾਵ ਕਰਕੇ ਖੁਆਏ, ਉਹ ਹਮੇਸ਼ਾ ਲਈ ਕੁਰਾਹੇ ਪਏ ਰਹਿੰਦੇ ਹਨ। ਸਲੋਕ ਮਹੱਲਾ ਤੀਜਾ। ਕਲਯੁਗ ਮਹਿ ਨਾਮ ਨਿਧਾਨ ਭਗਤੀ ਖੱਟਿਆ ਹਰ ਉੱਤਮ ਪਦ ਪਾਇਆ। ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਫਿਰ ਗੁਰਮੁਖਾਂ ਦੀ ਅਵਸਥਾ ਬਾਰੇ ਦੱਸੋ ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਲਯੁਗ ਮਹਿ ਨਾਮ ਨਿਧਾਨ ਭਗਤੀ ਖੱਟਿਆ। ਇਸ ਕਲਯੁਗ ਦੇ ਵਿੱਚ ਨਾਮ ਦਾ ਖਜ਼ਾਨਾ ਹੀ ਸਭ ਤੋਂ ਮਹਾਨ ਹੈ, ਪਰ ਇਸ ਨੂੰ ਹਰ ਕੋਈ ਨਹੀਂ ਲੈ ਸਕਦਾ। ਭਗਤੀ ਖੱਟਿਆ, ਭਗਤੀ ਕਰਨ ਵਾਲੇ ਮਹਾਂਪੁਰਖਾਂ ਨੇ ਇਸ ਖਜ਼ਾਨੇ ਨੂੰ ਖੱਟਿਆ ਪ੍ਰਾਪਤ ਕੀਤਾ, ਹਰ ਉੱਤਮ ਪਦ ਪਾਇਆ ਤੇ ਫਿਰ ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਾਸੋਂ ਉੱਤਮ ਪਦਵੀ ਨੂੰ ਵੀ ਪ੍ਰਾਪਤ ਕਰ ਲਿਆ ਹੈ। ਉੱਤਮ ਪਦਵੀ ਕੀ ਹੈ? ਬ੍ਰਹਮ ਗਿਆਨ ਦੀ ਪਦਵੀ ਸਭ ਤੋਂ ਉੱਤਮ ਹੈ। ਬ੍ਰਹਮ ਗਿਆਨੀ ਕੋ ਖੋਜੈ ਹਮੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਅਥਵਾ ਹਰ ਉੱਤਮ ਪਦ ਪਾਇਆ, ਉਹਨਾਂ ਨੇ ਉੱਤਮ ਪਦਵੀ ਕੀ ਹੈ? ਭਗਤ ਜੀ, ਇਹ ਭਗਤ ਵਾਹਿਗੁਰੂ ਦੇ ਪੁੱਤਰ ਨੇ, ਉਤੋਂ ਪਦਵੀ ਨੂੰ ਉਹਨਾਂ ਨੇ ਪ੍ਰਾਪਤ ਕਰ ਲਿਆ, ਕਿਉਂਕਿ ਇਹ ਵੀ ਸਤਿਗੁਰੂ ਦੀ ਬਾਣੀ ਦਾ ਫੈਸਲਾ ਹੈ। ਪੰਡਿਤ ਸੂਰ ਸ਼ਤਰ ਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ। ਬੜੇ ਬੜੇ ਵਿਦਵਾਨ, ਵੱਡੇ ਵੱਡੇ ਸੂਰਮੇ ਤੇ ਵੱਡੇ ਵੱਡੇ ਰਾਜੇ ਮਹਾਰਾਜੇ ਵਾਹਿਗੁਰੂ ਦੇ ਭਗਤਾਂ ਦੇ ਬਰਾਬਰ ਨਹੀਂ ਹੋ ਸਕਦੇ। ਉਹਨਾਂ ਨੇ ਉਸ ਉੱਚੀ ਪਦਵੀ ਨੂੰ ਪ੍ਰਾਪਤ ਕਰ ਲਿਆ ਹੈ। ਸਤਿਗੁਰ ਸੇਵ ਹਰ ਨਾਮ ਮਨ ਵਸਾਇਆ, ਅਨਦਿਨ ਨਾਮ ਤੇ ਆਇਆ। ਉਹਨਾਂ ਗੁਰਮੁਖਾਂ ਨੇ ਸਤਿਗੁਰੂ ਦੀ ਸੇਵਾ ਕਰਕੇ ਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾ ਲਿਆ, ਅਨਦਿਨ ਨਾਮ ਤੇ ਆਇਆ, ਤੇ ਫਿਰ ਉਹ ਦਿਨ ਰਾਤ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਹੀ ਰਹਿੰਦੇ ਹਨ। ਵਿੱਚੇ ਗ੍ਰਹਿ ਗੁਰਬਚਨ ਉਦਾਸੀ ਹੋ ਮੈਂ ਮੋਹ ਜਲਾਇਆ। ਉਹਨਾਂ ਗੁਰਮੁਖਾਂ ਦੀ ਐਸੀ ਅਵਸਥਾ ਬਣ ਜਾਂਦੀ ਹੈ, ਵਿੱਚੇ ਗ੍ਰਹਿ ਉਹ ਘਰ ਦੇ ਵਿੱਚ ਰਹਿੰਦਿਆਂ ਹੋਇਆਂ ਗੁਰਬਚਨ ਉਦਾਸੀ ਗੁਰੂ ਦੇ ਬਚਨਾਂ ਨੂੰ ਕਮਾਉਂਦੇ ਨੇ, ਘਰ ਦੇ ਵਿੱਚ ਰਹਿੰਦਿਆਂ ਹੋਇਆਂ ਗੁਰੂ ਦੇ ਬਚਨਾਂ ਨੂੰ ਕਮਾਉਂਦੇ ਨੇ। ਗੁਰੂ ਦੇ ਬਚਨ ਕੀ ਨੇ? ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਪਲ ਮੰਨਹੁ ਹਰ ਹਰ ਕਥਾ ਨਿਰਾਲੀ। ਗੁਰੂ ਦੇ ਬਚਨ ਨੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਪਲਕੇ ਉੱਠ ਹਰ ਨਾਮ ਤੇ ਆਵੈ। ਉਦਮ ਕਰੇ ਪਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਸਾਰੇ ਸ਼ਲੋਕ ਵਿੱਚ ਗੁਰਸਿੱਖ ਦੀ ਨਿਤ ਕਰਨੀ ਦਾ ਉਪਦੇਸ਼ ਹੈ। ਜਿਹੜਾ ਘਰ ਦੇ ਵਿੱਚ ਰਹਿੰਦਿਆਂ ਗੁਰੂ ਦੇ ਬਚਨਾਂ ਨੂੰ ਕਮਾਉਂਦਾ ਹੈ, ਉਹ ਹਮੇਸ਼ਾ ਲਈ ਮੋਹ ਮਾਇਆ ਤੋਂ ਨਿਰਲੇਪ ਹੋ ਕੇ ਰਹਿੰਦਾ ਹੈ। ਹਉਮੈ ਮੋਹ ਜਲਾਇਆ, ਉਸਨੇ ਹਉਮੈ ਤੇ ਮੋਹ ਨੂੰ ਸਾੜ ਦਿੱਤਾ ਹੈ। ਆਪ ਤਰਿਆ ਕੁਲ ਜਗਤ ਤਰਾਇਆ, ਧਨ ਜਣੇ ਦੀ ਮਾਇਆ। ਉਹ ਮਹਾਂਪੁਰਖ ਆਪ ਵੀ ਤਰ ਗਿਆ ਤੇ ਸਾਰੀਆਂ ਕੁਲਾਂ ਨੂੰ ਵੀ ਉਸਨੇ ਤਾਰ ਦਿੱਤਾ, ਸਾਰੇ ਸੰਸਾਰ ਨੂੰ ਵੀ ਤਰਾ ਦਿੱਤਾ। ਧਨ ਜਣੇ ਦੀ ਮਾਇਆ, ਧਨ ਹੈ ਉਸਨੂੰ ਜਨਮ ਦੇਣ ਵਾਲੀ ਮਾਤਾ, ਜਿਸਨੇ ਐਸੇ ਮਹਾਂਪੁਰਖ ਨੂੰ ਜਨਮ ਦਿੱਤਾ ਹੈ। ਇਹੋ ਜਿਹੇ ਮਹਾਂਪੁਰਖ ਸੰਸਾਰ ਦੇ ਵਿੱਚ ਵਿਰਲੇ ਨੇ। ਧਨ ਜਨਨੀ ਜਨ ਜਾਇਆ, ਧਨ ਪਿਤਾ ਪ੍ਰਧਾਨ, ਜਿਨ੍ਹਾਂ ਦੇ ਮਾਤਾ ਪਿਤਾ ਨੂੰ ਵੀ ਗੁਰਬਾਣੀ ਨੇ ਧਨਤਾ ਯੋਗ ਆਖਿਆ ਹੈ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸਵਾਉ, ਜਨ ਕਾ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਹਜ਼ੂਰ ਕਹਿੰਦੇ ਨੇ ਆਪ ਤਰਿਆ ਕੁਲ ਜਗਤ ਤਰਾਇਆ, ਜਿਹੜਾ ਆਪ ਵੀ ਤਰ ਗਿਆ ਤੇ ਕੁਲਾਂ ਨੂੰ ਵੀ ਜਿਸਨੇ ਤਾਰ ਦਿੱਤਾ, ਸਾਰੇ ਸੰਸਾਰ ਨੂੰ ਵੀ ਤਰਾ ਦਿੱਤਾ, ਇਹੋ ਜਿਹੇ ਮਹਾਂਪੁਰਖ ਨੂੰ ਜਨਮ ਦੇਣ ਵਾਲੀ ਮਾਤਾ ਵੀ ਧਨ ਹੈ। ਐਸਾ ਸਤਿਗੁਰ ਸੋਈ ਪਾਏ, ਜਿਨ ਤੁਰ ਮਸਤਕ ਹਰ ਲਿਖ ਪਾਇਆ। ਬਈ ਐਸਾ ਸਤਿਗੁਰੂ ਉਹੀ ਪ੍ਰਾਪਤ ਕਰਦਾ ਹੈ ਜਿਸ ਦੇ ਮੱਥੇ ਤੇ ਅਕਾਲ ਪੁਰਖ ਵਾਹਿਗੁਰੂ ਨੇ ਤੁਰਦਰਗਾਹੋਂ ਕੋਈ ਸ਼ੁਭ ਕਰਮ, ਕੋਈ ਚੰਗਾ ਭਾਗ ਲਿਖ ਕੇ ਪਾਇਆ ਹੁੰਦਾ। ਪਾਪ ਪੂਰਨ ਭਾਗਾਂ ਵਾਲੇ ਗੁਰਸਿੱਖ ਹੀ ਐਸੇ ਸਤਿਗੁਰੂ ਨੂੰ ਪ੍ਰਾਪਤ ਕਰਦੇ ਹਨ। ਜਨ ਨਾਨਕ ਬਲਿਹਾਰੀ ਗੁਰੇ ਆਪਣੇ ਵਿਟਾ ਹੋ, ਜਨ ਭਰਮ ਭੁੱਲਾ ਮਾਰਗ ਪਾਇਆ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਣੇ ਹਾਂ, ਜਿਸਨੇ ਭਰਮ ਦੇ ਵਿੱਚ ਭੁੱਲੇ ਹੋਏ ਨੂੰ ਮਾਰਗ ਪਾਇਆ, ਸਹੀ ਰਸਤੇ ਤੇ ਪਾ ਦਿੱਤਾ। ਭੁੱਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਭੁੱਲਿਆਂ ਭਟਕਿਆਂ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਧੇ ਰਾਹ ਪਾਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਹਾਨ ਸਤਿਗੁਰੂ ਨੇ, ਬਈ ਜਿਨ੍ਹਾਂ ਨੇ ਭੁੱਲਿਆਂ ਭਟਕਿਆਂ ਨੂੰ ਗੁਰਮਤ ਦੇ ਪਾਓ ਭਗਤੀ ਦੇ ਮਾਰਗ ਤੇ ਪਾਇਆ, ਇਸ ਲਈ ਇਹੋ ਜਿਹੇ ਸਤਿਗੁਰੂ ਤੋਂ ਹਮੇਸ਼ਾ ਲਈ ਬਲਿਹਾਰ ਜਾਣਾ ਚਾਹੀਦਾ। ਮਹੱਲਾ ਤੀਜਾ, ਤ੍ਰੈ ਗੁਣ ਮਾਇਆ ਵੇਖ ਭੁੱਲੇ, ਜਿਉ ਦੇਖ ਦੀਪਕ ਪਤੰਗ ਪਚਾਇਆ। ਹੁਣ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਨਮੁੱਖਾਂ ਦੀ ਹਾਲਤ ਬਿਆਨ ਕਰਦੇ ਹਨ। ਤ੍ਰੈ ਗੁਣ ਮਾਇਆ ਵੇਖ ਭੁੱਲੇ, ਜਿਹੜੀ ਤਿਰਗੁਣੀ ਮਾਇਆ ਹੈ, ਕਿਉਂਕਿ ਤਿੰਨ ਗੁਣ ਮਾਇਆ ਵਿੱਚ ਨੇ, ਰਾਜਗੁਣ ਤਮਗੁਣ ਸਤਗੁਣ ਕਹੀ ਹੈ, ਇਹ ਤੇਰੀ ਸਾ ਮਾਇਆ। ਇਹ ਤਿਰਗੁਣ ਮਾਇਆ, ਜਿਹੜੀ ਤਿਰਗੁਣੀ ਮਾਇਆ ਨੂੰ ਵੇਖ ਕੇ ਭੁੱਲ ਗਏ ਨੇ। ਕਿਵੇਂ? ਜਿਉ ਦੇਖ ਦੀਪਕ ਪਤੰਗ ਪਚਾਇਆ, ਜਿਵੇਂ ਪਤੰਗ ਦਾ ਅਰਥ ਹੈ ਪਤੰਗਾ, ਦੀਵੇ ਦੀ ਲਾਟ ਨੂੰ ਦੇਖ ਕੇ ਉੱਥੇ ਸੜ ਮਰਦਾ ਹੈ, ਇਸੇ ਤਰ੍ਹਾਂ ਮਨਮੁੱਖ ਲੋਕ ਮਾਇਆ ਦੀ ਚਮਕ ਦਮਕ ਨੂੰ ਵੇਖ ਕੇ ਉੱਥੇ ਹੀ ਆਪਣੀ ਜਾਨ ਕੁਰਬਾਨ ਕਰ ਦਿੰਦੇ ਹਨ। ਪੰਡਿਤ ਭੁੱਲ ਭੁੱਲ ਮਾਇਆ ਵੇਖਿਆ ਹੈ, ਦਿਖਾ ਕਿਨਾ ਕਿਹੋ ਆਨ ਚੜਾਇਆ। ਜਿਹੜੇ ਪੰਡਤ ਨੇ, ਪੜ੍ਹੇ ਲਿਖੇ ਨੇ, ਉਹ ਵੀ ਭੁੱਲ ਭੁੱਲ ਕੇ ਆਪਣੇ ਪ੍ਰਕਰਨ ਨੂੰ ਤੇ ਆਪਣੀ ਜਿਹੜੀ ਵਿਸ਼ੇ ਨੂੰ ਭੁੱਲ ਭੁੱਲ ਕੇ ਮਾਇਆ ਵੱਲ ਦੇਖਦੇ ਰਹਿੰਦੇ ਨੇ। ਕੀ ਵੇਖਦੇ ਨੇ? ਦਿਖਾ ਕਿਹਨਾਂ ਕਿਹੋ ਆਨ ਚੜਾਇਆ, ਵੀ ਕਿਸੇ ਨੇ ਕੁਛ ਲਿਆ ਕੇ ਮੈਨੂੰ ਚੜਾਇਆ ਵੀ ਹੈ, ਕਿਸੇ ਨੇ ਕੋਈ ਮਾਇਆ ਵੀ ਦਿੱਤੀ ਹੈ, ਕਿਸੇ ਨੂੰ ਕੋਈ ਪਦਾਰਥ ਵੀ ਲਿਆ ਕੇ ਭੇਟ ਕੀਤਾ ਹੈ। ਜਿਹੜੇ ਵੱਡੇ ਵੱਡੇ ਪੰਡਿਤ ਨੇ, ਵਿਦਵਾਨ ਨੇ, ਬਈ ਉਹ ਵੀ ਭੁੱਲ ਭੁੱਲ ਕੇ ਮਾਇਆ ਨੂੰ ਵੇਖਦੇ ਨੇ, ਬਈ ਕੋਈ ਲਿਆ ਕੇ ਸਾਨੂੰ ਕੋਈ ਚੜਾਵਾ ਵੀ ਚੜਾਉਂਦਾ, ਧਿਆਨ ਉਹਨਾਂ ਦਾ ਵੀ ਮਾਇਆ ਵੱਲ ਹੀ ਰਹਿੰਦਾ ਹੈ। ਦੂਜਾ, ਪਾਏ ਪੜੇ ਹੈ ਨਿਤ ਬਿਖਿਆ, ਨਾ ਵਹੋ ਦਈਏ ਖੁਆਇਆ। ਦੂਜਾ ਪਾਏ ਪੜੇ ਹੈ ਨਿਤ ਬਿਖਿਆ, ਉਹ ਦੂਜੇ ਪਾਓ, ਦੂਜੇ ਪ੍ਰੇਮ ਕਰਕੇ ਪੜੇ ਹੈ ਨਿਤ ਬਿਖਿਆ ਹਮੇਸ਼ਾ ਲਈ। ਬਿਖਿਆ ਦਾ ਅਰਥ ਹੈ ਮਾਇਆ ਦੀ ਹੀ ਸੰਥਿਆ ਪੜ੍ਹਦੇ ਨੇ, ਮਾਇਆ ਦੇ ਹੀ ਪਾਠ ਪੜ੍ਹਦੇ ਨੇ। ਭਾਵ ਉਹਨਾਂ ਪੰਡਿਤ ਲੋਕਾਂ ਦਾ ਜੋ ਵੀ ਕੋਈ ਕਥਾ ਪ੍ਰਚਾਰ ਹੈ ਉਹ ਇੱਕ ਮਾਇਆ ਦੇ ਵਪਾਰ ਲਈ ਹੁੰਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਉਹ ਦੂਜੇ ਪਾਸੇ ਪ੍ਰੇਮ ਕਰਕੇ ਹਮੇਸ਼ਾ ਲਈ। ਬਿਖਿਆ ਦਾ ਅਰਥ ਮਾਇਆ ਦੀ ਹੀ ਪੜ੍ਹਾਈ ਪੜ੍ਹਦੇ ਨੇ, ਮਾਇਆ ਦੀ ਸੰਥਿਆ ਪੜ੍ਹਦੇ ਹਨ। ਨਾ ਵਹ ਦਈਏ ਖੁਆਇਆ, ਤੇ ਉਹਨਾਂ ਨੂੰ ਦਈਏ ਵਾਹਿਗੁਰੂ ਪਰਮੇਸ਼ਰ ਨੇ ਨਾਮ ਤੋਂ ਤਾਂ ਭੁਲਾ ਹੀ ਦਿੱਤਾ ਹੈ, ਨਾਮ ਵਾਲੇ ਪਾਸੇ ਉਹਨਾਂ ਦਾ ਧਿਆਨ ਜਾਂਦਾ ਹੀ ਨਹੀਂ, ਹਰ ਵੇਲੇ ਮਾਇਆ ਵੱਲੀ ਖਿਆਲ ਰਹਿੰਦਾ ਹੈ। ਸਤਿਗੁਰੂ ਦੇ ਬਚਨ ਨੇ ਮਾਇਆ ਮਨਹੋ ਨਾ ਵਿਸਰੈ, ਮੰਗੈ ਦਮਾ ਦਮ, ਸੋ ਪ੍ਰਭ ਚਿਤ ਨਾ ਆਵੇ, ਨਾਨਕ ਨਹੀਂ ਕ੍ਰਮ। ਐਸੀ ਪਾਈ ਹੈ ਪੰਡਤਾਂ ਦੀ, ਵਿਦਵਾਨਾਂ ਦੀ, ਪ੍ਰਚਾਰਕਾਂ ਦੀ ਹਾਲਤ ਹੋਈ ਪਈ ਹੈ ਵੀ ਉਹ ਹੋਰਾਂ ਨੂੰ ਸਮਝਾਉਂਦੇ ਨੇ ਤੇ ਆਪ ਉਹ ਗਲਤ ਪਾਸੇ ਤੁਰੇ ਜਾ ਰਹੇ ਹਨ। ਜੋਗੀ ਜੰਗਮ ਸੰਨਿਆਸੀ ਭੁੱਲੇ, ਉਹਨਾਂ ਅਹੰਕਾਰ ਬਹੁ ਗਰਬ ਵਧਾਇਆ। ਲੋ ਹਜ਼ੂਰ ਕਹਿੰਦੇ ਨੇ ਕੱਲੇ ਪੰਡਿਤ ਹੀ ਨਹੀਂ, ਆ ਬੜੇ ਬੜੇ ਯੋਗੀ ਵੀ ਤੇ ਜੰਗਮ ਜਿਹੜੇ ਸ਼ੈਵੀ ਮਤ ਵਾਲੇ ਲੋਕ ਨੇ ਤੇ ਸੰਨਿਆਸੀ, ਉਹ ਵੀ ਭੁੱਲੇ ਫਿਰਦੇ ਨੇ, ਉਹ ਵੀ ਮਾਇਆ ਵਿੱਚ ਹੀ ਭੁੱਲੇ ਫਿਰਦੇ ਨੇ। ਆ ਜਿਹੜੇ ਯੋਗ ਯੁਗ ਜਾਂ ਸਿਖਾਉਂਦੇ ਉਹ ਵੀ ਮਾਇਆ ਦੇ ਚੱਕਰਾਂ 'ਚ ਹੀ ਫਸੇ ਹੋਏ ਨੇ ਤੇ ਜਦੋਂ ਕੈਂਪ ਲਾਉਂਦੇ ਨੇ ਕਹਿੰਦੇ ਵੀ ਇਹਨਾਂ $500 $500 ਟਿਕਟ ਰੱਖ ਦਿੰਦੇ ਆ, ਇਹ ਫਿਰ ਮਾਇਆ ਵਾਲੇ ਪਾਸੇ ਹੀ ਆ ਨਾ ਧਿਆਨ ਤਾਂ ਸਭ ਦਾ। ਜੋਗੀ ਜੰਗਮ ਸੰਨਿਆਸੀ ਸਾਰੀ ਮਾਇਆ ਦੇ ਕਾਰਨ ਭੁੱਲੇ ਫਿਰਦੇ ਨੇ। ਉਹਨਾਂ ਅਹੰਕਾਰ ਬਹੁ ਗਰਵ ਵਧਾਇਆ, ਉਹਨਾਂ ਨੇ ਆਪਣੇ ਮਨ ਦੇ ਵਿੱਚ ਬਹੁਤਾ ਅਹੰਕਾਰ ਤੇ ਬਹੁਤਾ ਗਰਵ ਵਧਾਇਆ ਹੈ। ਭਾਵ ਉਹ ਆਪਣੇ ਆਪ ਨੂੰ ਸਭ ਤੋਂ ਵੱਡਾ ਗਿਣਦੇ ਨੇ ਤੇ ਸਭ ਤੋਂ ਉੱਚਾ ਸਮਝਦੇ ਹਨ। ਸਾਧਨ ਭੋਜਨ ਨਾ ਲੈ ਸਤ ਪਿਖਿਆ, ਮਨ ਹਠ ਜਨਮ ਗੁਆਇਆ। ਕੁਝ ਇਹੋ ਜਿਹੇ ਵੀ ਲੋਕ ਨੇ ਜਿਹੜੇ ਆਪਣੇ ਆਪ ਨੂੰ ਤਿਆਗੀ ਵੈਰਾਗੀ ਸਦਵਾਉਂਦੇ ਨੇ ਤੇ ਜੇ ਕੋਈ ਉਹਨਾਂ ਨੂੰ ਸੱਚੀ ਭਾਵਨਾ ਸੱਚੀ ਸੁੱਚੀ ਸ਼ਰਧਾ ਦੇ ਨਾਲ ਕੋਈ ਵਸਤਰ ਜਾਂ ਕੋਈ ਭੋਜਨ ਵੀ ਲੈ ਕੇ ਛਕਾਉਂਦਾ ਹੈ ਉਹ ਉਸ ਨੂੰ ਪ੍ਰਵਾਨ ਨਹੀਂ ਕਰਦੇ। ਕਿਉਂਕਿ ਕਈ ਐਸੇ ਵੀ ਤਿਆਗੀ ਵੈਰਾਗੀ ਲੋਕ ਨੇ ਜਿਹੜੇ ਕਹਿੰਦੇ ਨੇ ਅਸੀਂ ਨਾ ਤੇ ਕਿਸੇ ਤੋਂ ਵਸਤਰ ਲੈਣਾ, ਨਾ ਹੀ ਕਿਸੇ ਦਾ ਹੱਥ ਦਾ ਭੋਜਨ ਛਕਣਾ। ਇਹੋ ਜਿਹੇ ਵੀ ਲੋਕ ਨੇ, ਸਾਧਨ ਭੋਜਨ ਨਾ ਲੈ ਹੀ ਸਤ ਪਿਖਿਆ, ਵੀ ਸੱਚੀ ਭਾਵਨਾ ਨਾਲ ਵੀ ਜੇ ਕੋਈ ਸ਼ਰਧਾਲੂ ਪ੍ਰੇਮੀ ਕੋਈ ਭੋਜਨ ਵਸਤਰ ਲੈ ਕੇ ਆਉਂਦਾ ਉਹ ਸਵੀਕਾਰ ਹੀ ਨਹੀਂ ਕਰਦੇ। ਮਨ ਹੱਠ ਜਨਮ ਗਵਾਇਆ, ਔਰ ਉਹਨਾਂ ਨੇ ਮਨ ਦੇ ਹੱਠ ਦੇ ਵਿੱਚ ਹੀ ਆਪਣਾ ਜਨਮ ਗਵਾ ਲਿਆ। ਉਹ ਕਹਿੰਦੇ ਬਸ ਅਸੀਂ ਨਾ ਕਿਸੇ ਤੋਂ ਭੋਜਨ ਲੈ ਕੇ ਛਕਣਾ, ਨਾ ਹੀ ਕਿਸੇ ਤੋਂ ਵਸਤਰ ਲੈ ਕੇ ਪਾਉਣਾ, ਤੇ ਮਨ ਦੇ ਹੱਠ ਦੇ ਨਾਲ ਹੀ ਆਪਣਾ ਜਨਮ ਗਵਾ ਲਿਆ। ਏਤੜਿਆਂ ਵਿੱਚੋਂ ਹੋਂ ਸੋ ਜਨ ਸਮਦਾ, ਜਿਨ ਗੁਰਮੁਖ ਨਾਮ ਤੇ ਆਇਆ। ਹਜ਼ੂਰ ਕਹਿੰਦੇ ਨੇ ਇੰਨਿਆਂ ਦੇ ਵਿੱਚੋਂ, ਆ ਜਿਵੇਂ ਪਿੱਛੇ ਦੱਸੇ ਨੇ ਨਾ ਪੰਡਿਤ ਯੋਗੀ ਜੰਗਮ ਸੰਨਿਆਸੀ ਆਦਿਕ, ਇਹਨਾਂ ਸਾਰਿਆਂ ਦੇ ਵਿੱਚੋਂ ਸੋ ਜਨ ਸਮਦਾ, ਬਈ ਉਹ ਜਨ ਗੁਰਮੁਖ ਪਿਆਰਾ ਸਮਦਾ ਦਾ ਅਰਥ ਸਮਝਿਆ ਹੈ, ਇੰਨਿਆਂ ਵਿੱਚੋਂ ਉਹੀ ਪੁਰਸ਼ ਅਸਲੀ ਜਿਹੜੇ ਜੀਵਨ ਦੇ ਮਕਸਦ ਨੂੰ ਸਮਝਿਆ ਹੈ, ਜਿਨ ਗੁਰਮੁਖ ਨਾਮ ਤੇ ਆਇਆ, ਜਿਸਨੇ ਗੁਰੂ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਧਿਆਇਆ, ਅਸਲੀ ਜੀਵਨ ਦੇ ਮਨੋਰਥ ਨੂੰ ਉਹਨੇ ਹੀ ਸਮਝਿਆ ਹੈ। ਜਿਹੜਾ ਸਮਦਾ ਪਾਠ ਹੈ ਇਹਦਾ ਵਿਦਵਾਨਾਂ ਨੇ ਵੱਖੋ ਵੱਖਰੀ ਕਿਸਮ ਦਾ ਅਰਥ ਕੀਤਾ ਹੈ। ਏਤੜਿਆਂ ਵਿੱਚੋਂ ਸੋ ਜਨ ਸਮਦਾ, ਸਮਦਾ ਦਾ ਅਰਥ ਵੀ ਸਮਝਣ ਦਾ ਹੀ ਵਧੇਰੇ ਟੁੱਕਦਾ ਹੈ। ਏਤੜਿਆਂ ਵਿੱਚੋਂ ਸੋ ਜਨ ਸਮਦਾ ਤੇ ਦੂਜਾ ਇਹਦਾ ਪਾਠ ਇਉਂ ਵੀ ਕੀਤਾ ਹੈ, ਇੰਨਿਆਂ ਵਿੱਚੋਂ ਉਹੀ ਜਨ ਪੁਰਖ ਸਮਦਾ ਦਾ ਅਰਥ ਹੈ ਵੀ ਸਮਾਧੀ ਵਾਲਾ ਬਣਿਆ ਹੈ, ਭਾਵ ਉਹਦੀ ਸੁਰਤ ਵਾਹਿਗੁਰੂ ਦੇ ਚਰਨਾਂ ਵਿੱਚ ਜੁੜੀ ਹੈ, ਜਿਨ ਗੁਰਮੁਖ ਨਾਮ ਤੇ ਆਇਆ, ਜਿਸਨੇ ਗੁਰੂ ਵਾਲਾ ਹੋ ਕੇ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ। ਜਾਂ ਨਾਨਕ ਕਿਸ ਨੂੰ ਆਖ ਸੁਣਾਈਐ ਜਾਂ ਕਰਦੇ ਸਭ ਕਰਾਇਆ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਾਂ ਨਾਨਕ ਕਿਸ ਨੂੰ ਆਖ ਸੁਣਾਈਐ, ਵੀ ਅਸੀਂ ਦੱਸੋ ਕਿਸ ਨੂੰ ਕੁਝ ਆਖ ਕੇ ਸੁਣਾਈਏ, ਜਾਂ ਕਰਦੇ ਸਭ ਕਰਾਇਆ, ਜਦੋਂ ਕਿ ਸਾਰੇ ਜੀਵ ਉਸ ਵਾਹਿਗੁਰੂ ਪਰਮੇਸ਼ਰ ਦਾ ਕਰਾਇਆ ਹੋਇਆ ਹੀ ਸਭ ਕੁਝ ਕਰਦੇ ਨੇ। ਭਾਵ ਜੋ ਵੀ ਕੁਛ ਹੋ ਰਿਹਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਵਿੱਚ ਹੋ ਰਿਹਾ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹਿ ਨਾ ਕੋਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਸਾਰੇ ਜੀ ਵਾਹਿਗੁਰੂ ਪਰਮੇਸ਼ਰ ਦਾ ਕਰਾਇਆ ਹੋਇਆ ਹੀ ਕਰਦੇ ਨੇ, ਤੇ ਫਿਰ ਵੀ ਕਿਸ ਨੂੰ ਚੰਗਾ ਤੇ ਕਿਸ ਨੂੰ ਮਾੜਾ ਆਖ ਕੇ ਸੁਣਾਈਏ। ਸਭ ਕੁਝ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੋ ਰਿਹਾ ਹੈ। ਪੌੜੀ ਮਾਇਆ ਮੋਹ ਪ੍ਰੇਤ ਹੈ ਕਾਮ ਕ੍ਰੋਧ ਅਹੰਕਾਰਾ। ਹੁਣ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਦਿੰਦੇ ਨੇ। ਲਓ ਸਤਿਗੁਰੂ ਕਹਿੰਦੇ ਨੇ ਮਾਇਆ ਮੋਹ ਪ੍ਰੇਤ ਹੈ। ਅਸਲੀ ਜਿਹੜਾ ਮਾਇਆ ਦਾ ਮੋਹ ਹੈ ਨਾ, ਇਹ ਸਾਨੂੰ ਪ੍ਰੇਤ ਚਿੰਬੜਿਆ ਹੋਇਆ। ਮਾਇਆ ਐਸੀ ਮੋਹਣੀ ਪਾਈ ਜੇਤੇ ਜੀ ਤੇਤੇ ਡੈਕਾਈ। ਇਹ ਮਾਇਆ ਦਾ ਮੋਹ ਹੀ ਸਭ ਤੋਂ ਵੱਡਾ ਪ੍ਰੇਤ ਹੈ, ਸਭ ਤੋਂ ਵੱਡਾ ਭੂਤ ਹੈ। ਕਾਮ ਕ੍ਰੋਧ ਅਹੰਕਾਰਾ, ਤੇ ਇਹਦੇ ਨਾਲੇ ਕਾਮ ਕ੍ਰੋਧ ਤੇ ਹੰਕਾਰ ਇਹ ਵੀ ਭੂਤ ਨੇ, ਸਾਨੂੰ ਸਾਰਿਆਂ ਨੂੰ ਚਿੰਬੜੇ ਹੋਏ ਨੇ। ਇਹ ਜਮਕੀ ਸਿਰਕਾਰ ਹੈ ਇਹਨਾਂ ਉੱਪਰ ਜਮਕਾ ਡੰਡ ਕਰਾਰਾ। ਲੋ ਹਜ਼ੂਰ ਕਹਿੰਦੇ ਨੇ ਸਾਰੀ ਜਮਦੀ ਹੀ ਸਰਕਾਰ ਹਕੂਮਤ ਹੈ। ਇਹਦਾ ਮਤਲਬ ਇਹ ਹੈ ਵੀ ਇਹ ਜਿਹੜੇ ਮਾਇਆ ਦੇ ਮੋਹ ਦੇ ਵਿੱਚ ਤੇ ਵਿਕਾਰਾਂ ਦੇ ਵਿੱਚ ਫਸੇ ਹੋਏ ਜੀਵ ਨੇ, ਇਹ ਜਮਕੀ ਸਰਕਾਰ ਹੈ, ਇਹ ਸਾਰੀ ਜਮਾਂ ਦੀ ਰਿਆਇਆ ਹੈ, ਇਹ ਸਾਰੀ ਜਮਾਂ ਦੀ ਪਰਜਾ ਹੈ। ਇਹਨਾਂ ਉੱਪਰ ਜਮਕਾ ਡੰਡ ਕਰਾਰਾ, ਇਹਨਾਂ ਸਾਰਿਆਂ ਉੱਤੇ ਜਮਾਂ ਦਾ ਕਰਾਰਾ ਕਰੜਾ ਅੱਗੇ ਡੰਡਾ ਵੱਜਦਾ ਹੈ, ਤੇ ਉਹਨਾਂ ਨੂੰ ਬਹੁਤ ਤਕੜਾ ਜੁਰਮਾਨਾ ਵੀ ਡੰਡ ਵੀ ਉਹਨਾਂ ਨੂੰ ਭਰਨਾ ਪੈਂਦਾ ਹੈ। ਮਨਮੁਖ ਜਮ ਮਗ ਪਾਈਆਂ ਜਿਨ੍ਹਾਂ ਦੂਜਾ ਜਨ ਦੂਜਾ ਭਾਉ ਪਿਆਰਾ। ਹਜ਼ੂਰ ਕਹਿੰਦੇ ਨੇ ਮਨਮੁਖ ਲੋਕ ਜਮਾਂ ਦੇ ਰਸਤੇ ਵਿੱਚ ਪਾਏ ਜਾਂਦੇ ਨੇ। ਜਨ ਦੂਜਾ ਭਾਉ ਪਿਆਰਾ, ਕਿਹੜੇ ਮਨਮੁਖ? ਜਿਨ੍ਹਾਂ ਨੂੰ ਦੂਜਾ ਭਾਉ ਦੂਜਾ ਪ੍ਰੇਮ ਪਿਆਰਾ ਲੱਗਦਾ, ਭਾਵ ਜਿਨ੍ਹਾਂ ਦਾ ਵਾਹਿਗੁਰੂ ਨਾਲ ਪਿਆਰ ਨਹੀਂ, ਹੋਰ ਮੜੀਆਂ ਮਸਾਣੀਆਂ ਤੇ ਹੋਰ ਨਾਟਕ ਚੇਟਕਾਂ ਵੱਲ ਲੱਗੇ ਹੋਏ ਨੇ, ਜਿਨ੍ਹਾਂ ਦਾ ਬਾਣੀ ਨਾਲ ਪਿਆਰ ਨਹੀਂ, ਗੰਦੇ ਗੀਤ ਸੁਣਨ ਦੇ ਵਿੱਚ ਲੱਗੇ ਰਹਿੰਦੇ ਨੇ, ਜਿਨ੍ਹਾਂ ਦਾ ਸੇਵਾ ਨਾਲ ਪਿਆਰ ਨਹੀਂ ਤੇ ਅੱਠੇ ਪੈਰ ਹੋਰ ਦੁਨੀਆਂ ਦੇ ਕੰਮ ਧੰਦੇ ਕਰਦੇ ਰਹਿੰਦੇ ਨੇ, ਜਿਨ੍ਹਾਂ ਨੂੰ ਦੂਜਾ ਭਾਉ ਪਿਆਰਾ ਲੱਗਿਆ, ਉਹਨਾਂ ਮਨਮੁੱਖਾਂ ਨੂੰ ਜਮਾਂ ਦੇ ਰਸਤੇ ਪਾਇਆ ਜਾਂਦਾ ਹੈ। ਜੰਪੁਰ ਬੱਧੇ ਮਾਰੀਆਂ ਕੋ ਸੁਣੈ ਨਾ ਪੁਕਾਰਾ। ਹਜ਼ੂਰ ਕਹਿੰਦੇ ਨੇ ਫਿਰ ਉਹਨਾਂ ਨੂੰ ਜਮਾਂ ਦੀ ਪੁਰੀ ਵਿੱਚ ਬੰਨ ਕੇ ਮਾਰਿਆ ਕੁੱਟਿਆ ਜਾਂਦਾ ਹੈ, ਤੇ ਫਿਰ ਉਹ ਰੋਂਦੇ ਨੇ, ਹਾਲ ਦੁਹਾਈ ਪਾਉਂਦੇ ਨੇ, ਕੋ ਸੁਣੈ ਨਾ ਪੁਕਾਰਾ। ਉਹਨਾਂ ਦੀ ਦਾਦ ਪੁਕਾਰ ਸੁਣਨ ਵਾਲਾ ਵੀ ਉੱਥੇ ਕੋਈ ਨਹੀਂ ਹੁੰਦਾ। ਜਿਸ ਨੂੰ ਕਿਰਪਾ ਕਰੇ ਤਿਸ ਗੁਰ ਮਿਲੈ ਗੁਰਮੁਖ ਨਿਸਤਾਰਾ। ਲੋ ਹਜ਼ੂਰ ਕਹਿੰਦੇ ਨੇ ਜਿਸ ਨੂੰ ਕਿਰਪਾ ਕਰੇ, ਜਿਸ ਉੱਤੇ ਮੇਰਾ ਵਾਹਿਗੁਰੂ ਕਿਰਪਾ ਕਰੇ, ਤਿਸ ਗੁਰ ਮਿਲੈ, ਉਸ ਨੂੰ ਸੱਚਾ ਸਤਿਗੁਰੂ ਮਿਲਦਾ ਹੈ, ਗੁਰਮੁਖ ਨਿਸਤਾਰਾ, ਤੇ ਗੁਰੂ ਦੀ ਕਿਰਪਾ ਨਾਲ ਹੀ ਇਹ ਭਾਵ ਸਾਗਰ ਤੋਂ ਪਾਰ ਉਤਾਰਾ ਹੁੰਦਾ ਹੈ। ਸਲੋਕ ਮਹੱਲਾ ਤੀਜਾ। ਹਉਮੈ ਮਮਤਾ ਮੋਹਣੀ ਮਨਮੁਖਾਂ ਨੂੰ ਗਈ ਖਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਿਰ ਅੱਗੇ ਪਾਵਨ ਪਵਿੱਤਰ ਉਪਦੇਸ਼ ਦਿੰਦੇ ਹਨ। ਹਉਮੈ ਮਮਤਾ ਮੋਹਣੀ, ਜਿਹੜੀ ਹਉਮੈ ਦਾ ਅਰਥ ਹੈ ਵੀ ਮੈਂ ਤੇ ਮੇਰੀ, ਮਮਤਾ ਦਾ ਅਰਥ ਜਿਹੜੀ ਝੂਠੀ ਮੇਰ ਤੇਰ ਹੈ, ਜਿਹੜੀ ਮੈਂ ਮੇਰੀ ਤੇ ਜਿਹੜੀ ਮਾਇਆ ਦੀ ਮਮਤਾ ਝੂਠੀ ਮੇਰ ਤੇਰ ਹੈ ਮੋਹਣੀ, ਇਹ ਸਾਰਿਆਂ ਜੀਵਾਂ ਦੇ ਮਨਾਂ ਨੂੰ ਮੋਹਿਤ ਕਰਨ ਵਾਲੀ ਹੈ, ਮਨਮੁੱਖਾਂ ਨੂੰ ਗਈ ਖਾਏ। ਇਹ ਜਿਹੜੀ ਹਉਮੈ ਤੇ ਮੋਹਣੀ ਮਮਤਾ ਹੈ, ਇਹ ਮਨਮੁੱਖਾਂ ਨੂੰ ਤੇ ਖਾਈ ਗਈ ਹੈ, ਜਿਵੇਂ ਕਿ ਸਤਿਗੁਰੂ ਦੇ ਬਚਨ ਆਏ ਨੇ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ, ਮਨਮੁੱਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ ਚਿਤ ਲਾਇਆ। ਇਸ ਹਉਮੈ ਤੇ ਮੋਹਣੀ ਮਮਤਾ ਨੇ ਤੇ ਸਾਰੇ ਸੰਸਾਰ ਨੂੰ ਹੀ ਨਿਗਲ ਲਿਆ ਹੈ। ਜੋ ਮੋਹੇ ਦੂਜਾ ਚਿਤ ਲਾਇਂਦੇ ਤਿੰਨਾ ਵਿਆਪ ਰਹੀ ਲਪਟਾਏ। ਜੋ ਮੋਹੇ ਦੂਜਾ ਚਿਤ ਲਾਇਂਦੇ, ਜੋ ਮਾਇਆ ਦੇ ਮੋਹ ਦੇ ਵੱਸ ਹੋ ਕੇ ਵਾਹਿਗੁਰੂ ਨੂੰ ਛੱਡ ਕੇ ਦੂਜੇ ਪਾਸੇ ਚਿਤ ਲਾਉਂਦੇ ਨੇ, ਤਿੰਨਾ ਵਿਆਪ ਰਹੀ ਲਪਟਾਏ, ਤੇ ਫਿਰ ਉਹਨਾਂ ਨੂੰ ਹਉਮੈ ਤੇ ਮੋਹਣੀ ਮਮਤਾ ਐਨ ਗੱਲ ਦੇ ਨਾਲ ਚਿੰਬੜ ਕੇ ਤੇ ਉਹਨਾਂ ਦੇ ਨਾਲ ਲਿਪਟ ਜਾਂਦੀ ਹੈ। ਗੁਰ ਕੈ ਸ਼ਬਦ ਪਰ ਜਾਲੀਐ ਤਾਂ ਇਹ ਵਿੱਚੋਂ ਜਾਏ। ਫਿਰ ਮਹਾਰਾਜ ਇਸ ਹਉਮੈ ਤੇ ਮਾਇਆ ਦੀ ਮਮਤਾ ਨੂੰ ਮਾਰਿਆ ਵੀ ਜਾ ਸਕਦਾ ਹੈ ਤਾਂ ਹਜ਼ੂਰ ਕਹਿੰਦੇ ਭਾਈ ਹਾਂ ਗੁਰ ਕੈ ਸ਼ਬਦ ਪਰ ਜਾਲੀਐ, ਗੁਰੂ ਕੇ ਸ਼ਬਦ ਰਾਹੀਂ ਨਾਮ ਦੀ ਬਾਣੀ ਦੀ ਕਮਾਈ ਕਰਕੇ ਪਰ ਜਾਲੀਐ ਪਰ ਵਿਸ਼ੇਸ਼ ਕਰਕੇ ਇਸ ਨੂੰ ਸਾੜਿਆ ਜਾ ਸਕਦਾ ਹੈ ਤਾਂ ਇਹ ਵਿੱਚੋਂ ਹੋ ਜਾਏ, ਤਾਂ ਹੀ ਇਹ ਸਾਡੇ ਮਨ ਦੇ ਵਿੱਚੋਂ ਹੋਮੈ ਤੇ ਮਮਤਾ ਜਾ ਸਕਦੀ ਹੈ। ਜੇ ਗੁਰੂ ਕੇ ਸ਼ਬਦ ਦੁਆਰਾ ਤੇ ਨਾਮ ਦੀ ਕਮਾਈ ਦੇ ਅਭਿਆਸ ਨਾਲ ਇਸ ਨੂੰ ਵਿਸ਼ੇਸ਼ ਕਰਕੇ ਸਾੜ ਦੇਈਏ, ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ, ਫਿਰ ਇਹ ਜੀਵ ਦਾ ਤਨ ਸਰੀਰ ਵੀ ਤੇ ਮਨ ਵੀ ਉਜਲ ਹੋ ਜਾਂਦਾ ਹੈ ਤੇ ਉਜਲ ਮਨ ਦੇ ਵਿੱਚ ਵਾਹਿਗੁਰੂ ਦਾ ਨਾਮ ਆ ਕੇ ਵਸ ਜਾਂਦਾ ਹੈ। ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ ਗੁਰਮੁਖ ਪਾਇਆ ਜਾਏ। ਗੁਰਮੁਖੋ, ਮਾਇਆ ਦੀ ਮਮਤਾ ਨੂੰ ਮਾਰਨ ਦਾ ਅਸਲੀ ਮਸਾਲਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਹੈ। ਮਾਰਨ ਦਾ ਅਰਥ ਮਸਾਲਾ, ਮਾਇਆ ਨੂੰ ਮਾਰਨ ਦਾ ਨੁਸਖਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਹੈ। ਗੁਰਮੁਖ ਪਾਇਆ ਜਾਏ ਪਰ ਉਹ ਗੁਰੂ ਦੀ ਮਿਹਰ ਨਾਲ ਹੀ ਪ੍ਰਾਪਤ ਕੀਤਾ ਜਾਂਦਾ ਹੈ। ਮਹੱਲਾ ਤੀਜਾ, ਇਹੋ ਮਨ ਕੇਤੜਿਆ ਜੁਗ ਭਰਮਿਆ ਥਿਰ ਰਹਿ ਨਾ ਆਵੈ ਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਿਰ ਇਹ ਸਾਡੇ ਮਨ ਨੂੰ ਉਪਦੇਸ਼ ਦਿੰਦੇ ਹਨ, ਇਹੋ ਮਨ ਕੇਤੜਿਆ ਜੁਗ ਭਰਮਿਆ, ਇਹ ਸਾਡਾ ਮਨ ਕਿੰਨੇ ਹੀ ਯੁਗਾਂ ਦੇ ਵਿੱਚ ਭਰਮਦਾ ਆ ਰਿਹਾ ਹੈ, ਥਿਰ ਰਹਿ ਨਾ, ਇਹ ਕਦੇ ਵੀ ਸਥਿਰ ਰਹਿੰਦਾ ਹੀ ਨਹੀਂ, ਸਾਡਾ ਇਹ ਮਨ ਕਦੇ ਟਿਕਦਾ ਹੀ ਨਹੀਂ, ਆਵੇ ਜਾਏ ਬਾਰ ਬਾਰ ਆਉਂਦਾ ਜਾਂਦਾ ਹੀ ਰਹਿੰਦਾ ਹੈ। ਹਰ ਪਾਣਾ ਤਾ ਪਰਮਾਇਨ ਕਰ ਪਰ ਪੰਚ ਖੇਲਿਓ ਪਾਏ। ਲੋ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦਾ ਇਹ ਪਾਣਾ ਹੀ ਹੈ ਤਾਂ ਹੀ ਇਸ ਜੀਵ ਨੂੰ ਪਰਮਾਇਆ ਜਾਂਦਾ। ਕਰ ਪਰ ਪੰਚ ਖੇਲਿਓ ਪਾਏ, ਉਸ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਦਾ ਖੇਲ ਪੈਦਾ ਕਰਕੇ ਤੇ ਇਸ ਜੀਵ ਨੂੰ ਇਸ ਸੰਸਾਰ ਦੇ ਖੇਲ ਦੇ ਵਿੱਚ ਹੀ ਜਿਵੇਂ ਕਿਸੇ ਨੂੰ ਕਿਸੇ ਚੰਡੋਲ ਤੇ ਪਾ ਕੇ ਘੁਮਾਇਆ ਜਾਂਦਾ ਹੈ, ਇਸੇ ਤਰ੍ਹਾਂ ਸੰਸਾਰ ਦਾ ਇੱਕ ਤਮਾਸ਼ਾ ਬਣਾ ਕੇ ਵਾਹਿਗੁਰੂ ਪਰਮੇਸ਼ਰ ਨੇ ਇਸ ਜੀਵ ਨੂੰ ਪਰਮਾਇਆ ਹੈ। ਜਾਂ ਹਰ ਬਖਸ਼ੇ ਤਾਂ ਗੁਰ ਮਿਲੇ ਅਸਰ ਰਹਿ ਸਮਾਏ। ਜੇ ਅਕਾਲ ਪੁਰਖ ਵਾਹਿਗੁਰੂ ਬਖਸ਼ਿਸ਼ ਕਰੇ ਤਾਂ ਪੂਰਾ ਗੁਰੂ ਮਿਲਦਾ ਹੈ, ਅਸਰ ਰਹਿ ਸਮਾਏ, ਫਿਰ ਇਹ ਮਨ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਂਦਾ ਤੇ ਜਦੋਂ ਵਾਹਿਗੁਰੂ ਦੇ ਵਿੱਚ ਲੀਨ ਹੋ ਜਾਵੇ ਅਸਰ ਰਹਿ ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋ ਸੀ, ਫਿਰ ਇਹ ਮਨ ਹਮੇਸ਼ਾ ਲਈ ਸਥਿਰ ਹੋ ਜਾਂਦਾ ਹੈ। ਨਾਨਕ ਮਨ ਹੀ ਤੇ ਮਨ ਮਾਨਿਆ ਨਾ ਕਿਛ ਮਰੈ ਨਾ ਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਡਾ ਮਨ ਵੀ ਗੁਰੂ ਦੇ ਮਨ ਮੰਤਰ ਦੁਆਰਾ ਹੀ ਮੰਨਿਆ ਹੈ। ਨਾਨਕ ਮਨ ਹੀ ਤੇ ਮਨ ਮਾਨਿਆ ਅਥਵਾ ਗੁਰੂ ਤੋਂ ਸੁਸ਼ਿਕਸ਼ਿਤ ਹੋਏ ਮਨ ਦੇ ਨਾਲ ਹੀ ਜਿਹੜਾ ਸਾਡਾ ਆਪ ਸੁਸ਼ਿਕਸ਼ਿਤ ਮਨ ਸੀ ਉਹ ਮੰਨਿਆ ਹੈ, ਭਾਵ ਚੇਤਨ ਮਨ ਦੀ ਸਹਾਇਤਾ ਦੇ ਨਾਲ ਜਿਹੜਾ ਅਚੇਤਨ ਮਨ ਸੀ ਔਰ ਉਹ ਵੀ ਮੰਨ ਗਿਆ ਹੈ। ਨਾ ਕਿਛ ਮਰੇ ਨਾ ਜਾਏ, ਹੁਣ ਇਹ ਸਾਨੂੰ ਗਿਆਨ ਹੋ ਗਿਆ ਹੈ ਵੀ ਹੁਣ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਇਹ ਸਾਰੀ ਖੇਡ ਖੇਡ ਰਿਹਾ ਹੈ। ਨਹਿ ਕਿਛ ਜਨਮੈ ਨਹਿ ਕਿਛ ਮਰੇ, ਆਪਣ ਚਲਤ ਆਪ ਹੀ ਕਰੇ। ਨਾ ਕੁਛ ਮਰਦਾ ਹੈ ਤੇ ਨਾ ਹੀ ਕੁਛ ਇੱਥੋਂ ਜਾਂਦਾ ਹੈ। ਜਦੋਂ ਵਾਹਿਗੁਰੂ ਦੀ ਕਿਰਪਾ ਨਾਲ ਚੇਤਨ ਮਨ ਦੁਆਰਾ ਅਚੇਤਨ ਮਨ ਵੀ ਮੰਨ ਜਾਂਦਾ ਹੈ ਤੇ ਫਿਰ ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਦੀਦਾਰੇ ਹੋ ਜਾਂਦੇ ਨੇ ਤੇ ਫਿਰ ਨਾ ਕੁਛ ਮਰਦਾ ਹੈ ਨਾ ਹੀ ਕੁਛ ਜਾਂਦਾ ਦਿਖਾਈ ਦਿੰਦਾ ਹੈ। ਹੁਣ ਪੌੜੀ ਵਿੱਚ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਉਪਦੇਸ਼ ਦਿੰਦੇ ਹਨ। ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ। ਹਜ਼ੂਰ ਕਹਿੰਦੇ ਨੇ ਸਰੀਰਕ ਬਹੁਤ ਵੱਡਾ ਕਿਲਾ ਹੈ ਮਿਲਣਾ ਸੰਜੋਗੀ, ਪਰ ਇਹ ਸੰਜੋਗਾਂ ਵਸ਼ ਪੂਰਬਲੇ ਕਰਮਾਂ ਅਨੁਸਾਰ ਭਾਈ ਮਿਲਦਾ ਹੈ। ਕਾਇਆ ਅੰਦਰ ਆਪ ਵਸ ਰਹੇ ਆ ਆਪੇ ਰਸ ਭੋਗੀ। ਲੋ ਹਜ਼ੂਰ ਕਹਿੰਦੇ ਨੇ ਇਸ ਕਾਇਆ ਰੂਪੀ ਸਰੀਰ ਰੂਪੀ ਕਿਲੇ ਦੇ ਵਿੱਚ ਉਹ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਆਪ ਵੀ ਵਸ ਰਿਹਾ ਹੈ, ਆਪੇ ਰਸ ਭੋਗੀ, ਉਹ ਵਾਹਿਗੁਰੂ ਆਪ ਹੀ ਸਾਰੇ ਰਸਾਂ ਨੂੰ ਭੋਗਦਾ ਹੈ। ਆਪ ਅਤੀਤ ਅਲਿਪਤ ਹੈ ਨਿਰਜੋਗ ਹਰ ਜੋਗੀ। ਉਹ ਅਕਾਲ ਪੁਰਖ ਵਾਹਿਗੁਰੂ ਆਪ ਹਮੇਸ਼ਾ ਲਈ ਅਤੀਤ ਤਿਰਗੁਣ ਅਤੀਤ ਰਹਿੰਦਾ ਹੈ ਤੇ ਮੋਹ ਮਾਇਆ ਤੋਂ ਵੀ ਨਿਰਲੇਪ ਰਹਿੰਦਾ ਹੈ, ਨਿਰਜੋਗ ਹਰ ਜੋਗੀ। ਫਿਰ ਉਹ ਵਾਹਿਗੁਰੂ ਜੋਗੀ ਸਾਰਿਆਂ ਨਾਲ ਜੁੜਿਆ ਹੋ ਕੇ ਵੀ ਨਿਰਜੋਗ ਤੇ ਸਾਰਿਆਂ ਤੋਂ ਨਿਰਲੇਪ ਤੇ ਅਸੰਗ ਰਹਿੰਦਾ ਹੈ। ਜੋ ਤਿਸ ਭਾਵੈ ਸੋ ਕਰੇ, ਹਰ ਕਰੇ ਸੋ ਹੋ ਗਏ। ਲੋ ਹਜ਼ੂਰ ਕਹਿੰਦੇ ਨੇ ਜੋ ਉਸ ਮਾਲਕ ਨੂੰ ਪਾਉਂਦਾ ਉਹੀ ਕਰਦਾ ਹੈ, ਹਰ ਕਰੇ ਸੋ ਹੋਗੀ। ਜੋ ਵਾਹਿਗੁਰੂ ਅੱਗੇ ਲਈ ਵੀ ਕਰੇਗਾ ਸੋ ਹੋਗੀ, ਉਹੀ ਪਾਈ ਹੋਵੇਗਾ। ਭਾਵ ਵਾਹਿਗੁਰੂ ਆਪਣੇ ਪਾਣੀ ਦਾ ਮਾਲਕ ਹੈ, ਜੋ ਉਹ ਕਰਦਾ ਉਹੀ ਹੁੰਦਾ, ਜੋ ਕਰੇਗਾ ਉਹੀ ਹੋਵੇਗਾ। ਹਰ ਗੁਰਮੁਖ ਨਾਮ ਤੇ ਆਈਐ ਲਹਿ ਜਾਹੇ ਵਿਜੋਗੀ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਗੁਰਮੁਖ ਨਾਮ ਤੇ ਆਈਐ। ਭਾਈ ਗੁਰੂ ਦੁਆਰਾ ਗੁਰਮੁਖ ਬਣ ਕੇ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਚਾਹੀਦਾ। ਇਹਦਾ ਫਲ ਲਹਿ ਜਾਹੇ ਵਿਜੋਗੀ, ਵੀ ਜਿਹੜੇ ਜਨਮਾਂ ਜਨਮਾਂ ਦੇ ਵਿਛੋੜੇ ਲਹਿ ਜਾਣਗੇ। ਜਦੋਂ ਅਸੀਂ ਗੁਰਮੁਖ ਬਣ ਕੇ ਗੁਰੂ ਵਾਲੇ ਹੋ ਕੇ ਨਾਮ ਤੇ ਆਵਾਂਗੇ ਤੇ ਫੇਰ ਜਨਮਾਂ ਜਨਮਾਂ ਦੇ ਵਿਛੋੜੇ ਉਤਰ ਜਾਂਦੇ ਨੇ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਡ ਦਹਿ ਦਸ ਪ੍ਰਮੇ ਥੱਕ ਆਏ ਪ੍ਰਭ ਕੀ ਸਾਂ। ਜਦੋਂ ਇਉਂ ਅਰਦਾਸਾਂ ਬੇਨਤੀਆਂ ਕਰਦੇ ਹਾਂ ਤੇ ਸਤਿਗੁਰੂ ਦੀ ਕਿਰਪਾ ਦੁਆਰਾ ਨਾਮ ਦੀ ਦਾਤ ਪ੍ਰਾਪਤ ਹੁੰਦੀ ਤੇ ਨਾਮ ਨੂੰ ਸਿਮਰ ਕੇ ਤੇ ਫਿਰ ਇਹ ਸਾਰੇ ਵਿਛੋੜੇ ਲਹਿ ਜਾਂਦੇ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਨੇ ਅਪਾਰ ਬਖਸ਼ਿਸ਼ ਕੀਤੀ ਸਾਨੂੰ, ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਜੋ ਤਿਸ ਭਾਵੈ ਸੋ ਕਰੇ, ਹਰ ਕਰੇ ਸੋ ਹੋਗੀ। ਹਰ ਗੁਰਮੁਖ ਨਾਮ ਤੇ ਆਈਐ ਲਹਿ ਜਾਹੇ ਵਿਜੋਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।